You're with SBS Radio. Find more great stories in your language at sbs.com.au.
ਹਾਜ਼ਰੀਨ ਐਸ ਬੀ ਐਸ ਪੰਜਾਬੀ ਵਿੱਚ ਹਾਜ਼ਰ ਹਾਂ ਮੈਂ ਰੁਚਿਕਾ ਤਲਵਾਰ ਤੁਹਾਡੀ ਸੇਵਾ ਵਿੱਚ ਲੈ ਕੇ ਇੱਕ ਹੋਰ ਦਿਲਚਸਪ ਅਤੇ ਪ੍ਰੇਰਨਾਦਾਇਕ ਇੰਟਰਵਿਊ ਦੋਸਤੋ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਧ ਦਿੰਦੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਦੋਸਤੋ ਐਸੇ ਸੇਵਾ ਭਾਵ ਨੂੰ ਉਜਾਗਰ ਕਰਦੀ ਹੋਈ ਇੱਕ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਆਓ ਚੱਲੀਏ ਨਵੀਂ ਦਿੱਲੀ ਅਤੇ ਮੁਲਾਕਾਤ ਕਰੀਏ ਹਰਜਿੰਦਰ ਸਿੰਘ ਹੁਣਾਂ ਨਾਲ ਜੋ ਕਿ ਉੱਥੇ ਆਟੋ ਰਿਕਸ਼ਾ ਡਰਾਈਵਰ ਨੇ ਅਤੇ ਆਪਣੇ ਆਟੋ ਰਿਕਸ਼ਾ ਨੂੰ ਇਹਨਾਂ ਨੇ ਮੁਫਤ ਵਿੱਚ ਇੱਕ ਆਟੋ ਐਂਬੂਲੈਂਸ ਬਣਾਇਆ ਹੋਇਆ ਹੈ ਤਫਸੀਲ ਵਿੱਚ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਐਸ ਬੀ ਐਸ ਰੇਡੀਓ ਆਸਟ੍ਰੇਲੀਆ ਵਿੱਚ ਤੁਹਾਡਾ
ਧੰਨਵਾਦ ਜੀ ਮਿਹਰਬਾਨੀ
ਹਰਜਿੰਦਰ ਜੀ ਸਾਨੂੰ ਦੱਸੋ ਤੁਹਾਡੀ ਜਿਹੜੀ ਇਹ ਸੇਵਾ ਹੈ ਇਸ ਦੇ ਬਾਰੇ ਤਫਸੀਲ ਵਿੱਚ ਦੱਸੋ ਇਸ ਦਾ ਖਿਆਲ ਕਿੱਥੋਂ ਆਇਆ ਕਿਸ ਕਿਸਮ ਦੀ ਸੇਵਾ ਤੁਸੀਂ ਦਿੰਦੇ ਹੋ ਕਿੰਨੇ ਲੋਕਾਂ ਦੀ ਅੱਜ ਤੱਕ ਮਦਦ ਕਰ ਚੁੱਕੇ ਹੋ ਅਤੇ ਤੁਹਾਡਾ ਸੇਵਾ ਮੁਹੱਈਆ ਕਰਵਾਉਣ ਦਾ ਤਰੀਕਾ ਕੀ ਰਹਿੰਦਾ
ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਨਾ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਕੋਈ ਸੇਵਾ ਬਖਸ਼ੋ ਤਾਂ ਮਹਾਰਾਜ ਨੇ ਕਿਹਾ ਕਿ ਮੈਦਾਨੇ ਜੰਗ 'ਚ ਜਾਓ ਮੁਗਲਾਂ ਅਤੇ ਸਿੱਖਾਂ ਦਾ ਆਪਸੇ ਯੁੱਧ ਚੱਲਿਆ ਤੁਸੀਂ ਵੀ ਜਾਓ ਕਿਰਪਾ ਕਰੋ ਤਾਂ ਅੱਗੋਂ ਸਿੱਖ ਨੇ ਕਿਹਾ ਮਹਾਰਾਜ ਮੈਂ ਲੜਾਂਗਾ ਨਹੀਂ ਮੈਨੂੰ ਹੋਰ ਕੋਈ ਸੇਵਾ ਬਖਸ਼ੋ ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਠੀਕ ਹੈ ਜਿਹੜੇ ਉੱਥੇ ਲੜਾਈ ਕਰ ਰਹੇ ਨੇ ਯੋਧੇ ਉਹਨਾਂ ਨੂੰ ਜਲਦੀ ਸੇਵਾ ਕਰੋ ਜਲ ਛਕਾਓ ਤਾਂ ਉਹ ਮਸ਼ਕ ਲੈ ਕੇ ਗਏ ਉਹਨਾਂ ਦਾ ਨਾਮ ਸੀ ਭਾਈ ਕਨਈਆ ਜੀ ਜਦੋਂ ਉਹਨਾਂ ਨੇ ਜਾ ਕੇ ਜਲਦੀ ਸੇਵਾ ਸ਼ੁਰੂ ਕੀਤੀ ਤਾਂ ਸ਼ਾਮ ਨੂੰ ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਮਹਾਰਾਜ ਇਹ ਤਾਂ ਐਸੇ ਵਿਅਕਤੀ ਹਨ ਕਿ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਹਨ ਜਿਹਨਾਂ ਨੂੰ ਅਸੀਂ ਮਾਰ ਕੁੱਟ ਕੇ ਡੇਗ ਦਿੰਦੇ ਹਾਂ ਬੇਹੋਸ਼ ਕਰ ਦਿੰਦੇ ਹਾਂ ਉਹ ਪਾਣੀ ਪੀ ਕੇ ਫਿਰ ਦੁਬਾਰਾ ਸੁਰਜੀਵ ਹੋ ਜਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਤਾਂ ਭਾਈ ਕਨਈਆ ਜੀ ਨੇ ਅੱਗੋਂ ਹੱਥ ਜੋੜ ਕੇ ਕਿਹਾ ਨਹੀਂ ਮਹਾਰਾਜ ਜਦੋਂ ਦਿਖਦਾ ਤੇ ਮੈਨੂੰ ਤੁਸੀਂ ਨਜ਼ਰ ਆਉਂਦੇ ਤੁਹਾਡਾ ਚਿਹਰਾ ਨਜ਼ਰ ਆਉਂਦਾ ਮੈਂ ਤਾਂ ਸਿਰਫ ਤੁਹਾਨੂੰ ਸੇਵਾ ਕਰਦਾ ਵਾਂ ਪਾਣੀ ਪਿਲਾਉਂਦਾ ਵਾਂ ਮੈਨੂੰ ਤਾਂ ਕੋਈ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ ਤਾਂ ਗੁਰੂ ਮਹਾਰਾਜ ਨੇ ਕਿਹਾ ਵਾਹ ਕਿਆ ਤੇਰੀ ਸੋਚ ਹੈ ਕਿਆ ਤੇਰੀ ਇਹ ਭਾਵਨਾ ਹੈ ਲੈ ਫਿਰ ਇੰਝ ਕਰ ਇਹ ਦਵਾਈਆਂ ਵਾਲਾ ਡੱਬਾ ਵੀ ਲੈ ਜਾ ਅਤੇ ਮੇਰੇ ਜਿੱਥੇ ਸੱਟ ਲੱਗੀ ਹੋਵੇ ਨਾ ਉੱਥੇ ਮਲਮ ਪੱਟੀ ਵੀ ਕਰ ਦੇਗਾ ਤਾਂ ਉਸ ਭਾਈ ਕਨਈਆ ਜੀ ਦੇ ਨਾਂ 'ਤੇ ਅੱਜ ਪੂਰੇ ਵਰਲਡ ਦੇ ਵਿੱਚ ਭਾਈ ਕਨਈਆ ਬ੍ਰਿਗੇਡ ਫੇਮਸ ਹੈ ਔਰ ਜਗ੍ਹਾ ਜਗ੍ਹਾ ਸੇਵਾ ਕਰਦੀ ਹੈ ਜਿਸ ਤਰ੍ਹਾਂ ਭਾਵੇਂ ਕੁੰਭ ਦਾ ਮੇਲਾ ਹੋਵੇ ਅਤੇ ਭਾਵੇਂ ਕੋਈ ਸ਼ੋਭਾ ਯਾਤਰਾ ਹੋਵੇ ਅਤੇ ਭਾਵੇਂ ਕੋਈ ਸਾਡਾ ਨਗਰ ਕੀਰਤਨ ਹੋਵੇ ਜਾਂ ਜਿੱਥੇ ਵੀ ਬਹੁਤ ਜ਼ਿਆਦਾ ਲੋਕ ਭੀੜ ਹੋਵੇ ਗੈਦਰਿੰਗ ਹੋਵੇ ਉੱਥੇ ਭਾਈ ਕਨਈਆ ਦੇ ਸ਼ਮਿਆਨੇ ਲੱਗੇ ਹੁੰਦੇ ਨੇ ਟੈਂਟ ਲੱਗੇ ਹੁੰਦੇ ਨੇ ਸੇਵਾ ਕਰ ਰਹੇ ਹੁੰਦੇ ਨੇ ਅਤੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਮੈਂ ਸੇਵਾ ਸ਼ੁਰੂ ਕੀਤੀ ਨਾਲੇ ਹਿੰਦੂ ਧਰਮ ਦੇ ਵਿੱਚ ਵੀ ਲਿਖਿਆ ਨਰ ਸੇਵਾ ਹੀ ਨਰਾਇਣ ਸੇਵਾ ਹੈ ਮੇਰੇ ਸਾਹਮਣੇ ਅਗਰ ਇੱਕ ਆਦਮੀ ਸੜਕ ਉੱਤੇ ਐਕਸੀਡੈਂਟ ਨਾਲ ਤੜਪ ਰਿਹਾ ਅਤੇ ਉਹਨੂੰ ਕੋਈ ਐਂਬੂਲੈਂਸ ਜਾਂ ਪੀ ਸੀ ਆਰ ਨਹੀਂ ਆ ਰਹੀ ਅਤੇ ਅਗਰ ਮੈਂ ਉਹਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਪਹੁੰਚਾ ਕੇ ਸੁਰੱਖਿਅਤ ਪਹੁੰਚਾ ਦਿੱਤਾ ਅਤੇ ਡਾਕਟਰਾਂ ਨੇ ਅੱਗੋਂ ਉਹਨੂੰ ਸੰਭਾਲਿਆ ਤਾਂ ਉਹਦੀ ਜਾਨ ਬਚ ਗਈ ਇਸ ਤਰ੍ਹਾਂ ਦੇ ਮੈਂ ਬਹੁਤ ਸਾਰੇ ਕੰਮ ਕੀਤੇ ਮੈਂ ਤਾਂ ਘੱਟੋ ਘੱਟ ਸੈਂਕੜੇ ਹੀ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਜੋ ਮੈਂ ਨੀਅਰੈਸਟ ਹਸਪਤਾਲ ਨਜ਼ਰ ਆਉਂਦਾ ਮੈਂ ਉੱਥੇ ਲੈ ਜਾਂਦਾ ਅਤੇ ਉੱਥੇ ਦੱਸ ਜਾਂਦਾ ਕਿ ਮੈਂ ਇਸ ਘਾਇਲ ਨੂੰ ਫਲਾਣੀ ਜਗ੍ਹਾ ਲੈ ਕੇ ਜਾ ਰਿਹਾ ਅਗਰ ਕੋਈ ਪੁੱਛੇ ਚਾਹੇ ਕੋਈ ਪੁਲਿਸ ਕਰਮਚਾਰੀ ਹੋਵੇ ਜਾਂ ਅਧਿਕਾਰੀ ਹੋਵੇ ਜਾਂ ਕੋਈ ਦੂਸਰਾ ਬੰਦਾ ਪੁੱਛੇ ਤਾਂ ਉਹਨੂੰ ਕਹਿਣਾ ਕਿ ਫਲਾਣੇ ਹਸਪਤਾਲ ਲੈ ਜਾਣੇ ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ 'ਤੇ ਮੈਨੂੰ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਬਹੁਤ ਸਾਰੇ ਸਰਟੀਫਿਕੇਟ ਇਸ਼ੂ ਹੋਏ ਨੇ ਐਪਰੀਸ਼ੀਏਸ਼ਨ ਸਰਟੀਫਿਕੇਟ ਕਿ ਮੈਂ ਸੜਕ ਉੱਤੇ ਕਿਸੇ ਘਾਇਲ ਨੂੰ ਹਸਪਤਾਲ ਪਹੁੰਚਾਇਆ ਅਤੇ ਉਹਦੀ ਜਾਨ ਬਚਾਈ ਅਤੇ ਇਸ ਤਰ੍ਹਾਂ ਦੇ ਮੇਰੇ ਕੋਲ ਸਰਟੀਫਿਕੇਟ ਨੇ ਜਿਨ੍ਹਾਂ ਨੂੰ ਮੈਂ ਲੋਕਾਂ ਨੂੰ ਦਿਖਾਉਣ ਵਾਸਤੇ ਲਿਆ ਤਾਂ ਕਿ ਮੇਰੇ ਵੱਲ ਦੇਖ ਕੇ ਦੂਸਰੇ ਲੋਕ ਵੀ ਇਹੋ ਜਿਹੀ ਭਾਵਨਾ ਦੇ ਨਾਲ ਸੇਵਾ ਕਰਨ ਅਤੇ ਕੋਈ ਵੀ ਬੰਦਾ ਸੜਕ ਉੱਤੇ ਧਰਮਦਾਰ ਨਾ ਰਹਿ ਜਾਏ ਇਹਦੇ ਬਦਲੇ ਮੈਂ ਜਿਹੜਾ ਮੈਸੇਜ 1978 ਤੋਂ ਸੇਵਾ ਕਰ ਰਿਹਾ ਸੀ ਮੈਂ ਫੇਸਬੁੱਕ ਦੇ ਵਿੱਚ ਵੀ ਹਾਂ ਅਤੇ ਲੱਖਾਂ ਲੋਕਾਂ ਦੀ ਪਸੰਦ ਆ ਪਰ ਅੱਜ ਤੋਂ 5 ਦਿਨ ਪਹਿਲੇ ਤੁਹਾਡਾ ਟਾਈਮਜ਼ ਆਫ ਇੰਡੀਆ ਦਾ ਇੱਕ ਮੈਡਮ ਪੰਖਰੀ ਜੋ ਕਿ ਪ੍ਰੈਸ ਰਿਪੋਰਟਰ ਨੇ ਉਹਨਾਂ ਨੇ ਕਿਰਪਾ ਕੀਤੀ ਅਤੇ ਮੇਰਾ ਇੰਟਰਵਿਊ ਛਾਪਿਆ ਅਤੇ ਮੇਰੇ ਨਾਲ ਗੱਲਬਾਤ ਕੀਤੀ ਅਤੇ ਅੱਜ ਮੈਂ ਬੜਾ ਖੁਸ਼ ਹਾਂ ਔਰ ਹੈਰਾਨ ਹਾਂ ਕਿ ਇੰਨੇ ਸਾਲਾਂ ਬਾਅਦ ਜਾ ਕੇ ਮੀਡੀਆ ਨੂੰ ਇਸ ਗੱਲ ਦੀ ਸਮਝ ਆਈ ਕਿ ਅਗਰ ਅਸੀਂ ਇਹ ਵਿਚਾਰ ਲੋਕਾਂ ਤੱਕ ਪਹੁੰਚਾਈਏ ਲੋਕਾਂ ਦੀ ਸੋਚ ਬਦਲੀਏ ਲੋਕਾਂ ਦੀ ਸੋਚ ਦੇ ਵਿੱਚ ਇਹ ਡਰ ਹੈ ਕਿ ਅਗਰ ਅਸੀਂ ਕਿਸੇ ਹਸਪਤਾਲ 'ਚ ਲੈ ਕੇ ਜਾਂਦੇ ਹਾਂ ਤੇ ਸਾਨੂੰ ਅੱਗੋਂ ਪੁਲਿਸ ਪਰੇਸ਼ਾਨ ਕਰੇਗੀ। ਔਰ ਪਹਿਲੇ ਕਰਦੀ ਵੀ ਸੀ, ਔਰ ਮੈਂ ਉਸ ਵਾਸਤੇ ਬਹੁਤ ਆਵਾਜ਼ ਉਠਾਈ ਜਦੋਂ ਕਿਰਤ ਦੇਤੀ ਸੀ, ਐਸ ਪੀ ਦਿਓਲ ਸਨ ਹੋਰ ਜਿਹੜੇ ਵੀ ਡੀ ਸੀ ਪੀ ਟ੍ਰੈਫਿਕ ਗਏ, ਉਹਨਾਂ ਨੂੰ ਬੇਨਤੀ ਕੀਤੀ ਇੱਕ ਤੇ ਅਸੀਂ ਲੈ ਕੇ ਜਾਂਦੇ ਹਾਂ ਤੇ ਦੂਸਰਾ ਅੱਗੋਂ ਪੁਲਿਸ ਤੰਗ ਕਰਦੀ ਹੈ। ਤਾਂ ਉਹਨਾਂ ਨੇ ਜਦੋਂ ਮੇਰੀ ਆਵਾਜ਼ ਨੂੰ ਅੱਗੇ ਹਾਈ ਲੈਵਲ ਤੱਕ ਪਹੁੰਚਾਇਆ ਤੇ ਦਿੱਲੀ ਵਿੱਚ ਤਾਂ ਉਹਨਾਂ ਨੇ ਆਰਡਰ ਕਰਾ ਦਿੱਤਾ ਕਿ ਕੋਈ ਵੀ ਵਿਕਟਮ ਅਗਰ ਕਿਸੇ ਘਾਇਲ ਨੂੰ ਕੋਈ ਲੈ ਕੇ ਆਉਂਦਾ ਤਾਂ ਉਹਨੂੰ ਤੰਗ ਨਾ ਕੀਤਾ ਜਾਏ। ਉਸ ਤੋਂ ਬਾਅਦ ਇਸ ਗੱਲ ਨੂੰ ਸੁਪਰੀਮ ਕੋਰਟ ਨੇ ਵੀ ਮੱਦੇ ਨਜ਼ਰ ਇਸ ਗੱਲ ਨੂੰ ਲੈ ਕੇ ਤੇ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਇੰਡੀਆ ਦੇ ਵਿੱਚ ਅਗਰ ਕੋਈ ਬੰਦਾ ਕਿਸੇ ਘਾਇਲ ਨੂੰ ਹਸਪਤਾਲ 'ਚ ਜਾਂਦਾ ਤੇ ਉਹਨੂੰ ਤੰਗ ਨਹੀਂ ਕੀਤਾ ਜਾਏਗਾ। ਬਲਕਿ ਦਿੱਲੀ ਸਰਕਾਰ ਨੇ ਤਾਂ ਹੁਣ ਇਨਾਮ ਰੱਖ ਦਿੱਤਾ, ਅਗਰ ਕੋਈ ਪਹੁੰਚਾਏਗਾ ਤਾਂ ਉਹਨੂੰ ਇਨਾਮ ਦਿੱਤਾ ਜਾਏਗਾ। ਪਰ ਮੇਰੀ ਗੱਡੀ ਪਿੱਛੇ ਜਦੋਂ ਲਿਖਿਆ ਫ੍ਰੀ ਐਂਬੂਲੈਂਸ ਤੇ ਮੈਂ ਇਨਾਮ ਲੈਣ ਦਾ ਹੱਕਦਾਰ ਨਹੀਂ ਬਣਦਾ ਤੇ ਨਾ ਮੈਂ ਹੱਕ ਮੰਗਦਾ ਵਾਂ ਕਿ ਮੈਨੂੰ ਕੁਛ ਦਿਓ। ਹਾਂ, ਕੁਛ ਸੋਸਾਇਟੀਆਂ ਜਿਵੇਂ ਰੋਟਰੀ ਕਲੱਬ ਹੈ, ਉਹਨਾਂ ਨੇ ਮੈਨੂੰ ਪੁੱਛਿਆ, ਕਹਿਣਗੇ ਜੀ ਤੁਸੀਂ ਇਹ ਸੇਵਾ ਕਰਦੇ ਹੋ, ਕੋਈ ਦਿੱਕਤ ਆਉਂਦੀ ਹੈ? ਮੈਂ ਕਿਹਾ ਜੀ ਦਿੱਕਤ ਇਹ ਹੈ ਕਿ ਟਾਈਮ ਲੱਗਦਾ ਕਿਸੇ ਘਰ ਨੂੰ ਹਸਪਤਾਲ ਪਹੁੰਚਾਉਣ ਵਾਸਤੇ। ਸਾਡੀ ਗੱਡੀ 'ਚ ਕੋਈ ਸਵਾਰੀ ਬੈਠੀ ਹੈ, ਉਹਨੂੰ ਹੱਥ ਜੋੜ ਕੇ ਬੇਨਤੀ ਕਰਨੀ ਪੈਂਦੀ ਹੈ ਜੇ ਤੁਸੀਂ ਬੇਸ਼ੱਕ ਕਿਰਾਇਆ ਨਾ ਦਿਓ ਤੇ ਉਤਰ ਜਾਓ, ਕਿਰਪਾ ਕਰੋ, ਮੈਂ ਇਸ ਨੂੰ ਹਸਪਤਾਲ ਪਹੁੰਚਾ ਦਿਆਂ ਤਾਂ ਕਿ ਇਹਦਾ ਜੀਵਨ ਬਚ ਜਾਏ। ਤੇ ਸਵਾਰੀਆਂ ਕਹਿੰਦੀਆਂ ਸਰਦਾਰ ਜੀ ਤੁਸੀਂ ਪੈਸੇ ਵੀ ਲਓ ਤੇ ਇਹਨੂੰ ਹਸਪਤਾਲ ਲੈ ਜਾਓ। ਔਰ ਮੇਰੀ ਮਦਦ ਕਰਦੀਆਂ ਨੇ ਸਵਾਰੀ ਨੂੰ, ਇੰਜਰਡ ਜਿਹੜਾ ਪਰਸਨ ਹੈ ਉਹਨੂੰ ਮੇਰੀ ਗੱਡੀ 'ਚ ਲੋਡ ਕਰਾਉਣ ਵਾਸਤੇ। ਤੇ ਇਸ ਤਰ੍ਹਾਂ ਦੇ ਵਾਕਿਆ ਜਿਹੜੇ ਨੇ ਮੇਰੇ ਨਾਲ ਕਈ ਵਾਰ ਬੀਤਦੇ ਨੇ ਤੇ ਹੁਣ ਤੇ ਮੈਂ ਜਿਹੜਾ ਹੈਰਾਨ ਆ ਕਿ ਅੱਜ ਮੀਡੀਆ ਨੇ ਅੱਜ 5 ਦਿਨਾਂ ਤੋਂ ਸਾਰੇ ਵਰਲਡ ਦੇ ਵਿੱਚ ਘੁਮਾ ਦਿੱਤਾ ਹੈ, ਤੁਹਾਡੇ ਤੱਕ ਵੀ ਗੱਲ ਪਹੁੰਚੀ ਹੈ। ਤੇ ਮੈਂ ਕਹਿੰਦਾ ਇਹ ਸੰਦੇਸ਼ ਹਰੇਕ ਚਿਕਰ ਜਾਏ, ਜਿੰਨੇ ਵੀ ਵਾਹਨ ਚਾਲਕ ਨੇ, ਭਾਵੇਂ ਆਟੋ ਰਿਕਸ਼ਾ ਚਾਲਕ ਨੇ ਤੇ ਭਾਵੇਂ ਟੈਕਸੀ ਚਾਲਕ ਨੇ ਤੇ ਭਾਵੇਂ ਆਪਣੇ ਨਿੱਜੀ ਵਾਹਨ ਵਾਲੇ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਕਿਤੇ ਅਗਰ ਸੜਕ ਤੇ ਕੋਈ ਦੁਰਘਟਨਾ ਆਉਂਦੀ ਹੈ ਤਾਂ ਉਹਨੂੰ ਆਪਣਾ ਰਿਸ਼ਤੇਦਾਰ ਸਮਝ ਕੇ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਪਹੁੰਚਾਇਆ ਜਾਏ ਤਾਂ ਕਿ ਉਹਦੀ ਮੌਕੇ 'ਤੇ ਪਹੁੰਚਣ ਨਾਲ ਉਹਦੀ ਟ੍ਰੀਟਮੈਂਟ ਹੋਵੇ ਤੇ ਉਹਦਾ ਬਚਾਅ ਹੋ ਸਕੇ, ਉਹਦਾ ਜੀਵਨ ਬਚ ਸਕੇ। ਮੈਂ ਇਹਦੇ ਨਾਲ ਨਾਲ ਆਪਣੀ ਗੱਡੀ 'ਚ ਇੱਕ ਫਸਟ ਏਡ ਬਾਕਸ ਵੀ ਰੱਖਿਆ, ਜੇ ਕਿਸੇ ਘਾਇਲ ਨੂੰ ਸੱਟ ਲੱਗੀ ਹੈ ਤੇ ਉਹਦਾ ਖੂਨ ਵਗ ਰਿਹਾ ਤੇ ਮੈਂ ਆਪਣੀਆਂ ਜਿਹੜੀਆਂ ਦਵਾਈਆਂ ਹਨ ਮਲਮ ਪੱਟੀ ਕਰਕੇ ਉਹਦੀ ਬੈਂਡੇਜ ਕਰਕੇ ਤੇ ਉਹਨੂੰ ਡਰੈਸਿੰਗ ਕਰਕੇ ਉਹਦਾ ਖੂਨ ਰੋਕ ਦੇਣਾ ਤਾਂ ਕਿ ਇਹ ਨਾ ਹੋਵੇ ਕਿ ਹਸਪਤਾਲ ਤੱਕ ਜਾਂਦੇ ਆ ਜਾਂਦੇ ਉਹਦੀ ਹੋਰ ਹਾਲਤ ਖਰਾਬ ਹੋਵੇ। ਤੇ ਇਹੋ ਜਿਹੀ ਸੇਵਾ ਮੈਂ ਕਰ ਰਿਹਾ
ਕੰਮ ਕਰਦੇ ਹੋ। ਇੱਥੇ ਟ੍ਰੈਫਿਕ ਜਾਮ ਜਿਹੜੇ ਨੇ ਉਹ ਤੇ ਭਾਰਤ ਵਿੱਚ ਔਰ ਖਾਸ ਤੌਰ ਤੇ ਦਿੱਲੀ ਵਿੱਚ ਇੱਕ ਆਮ ਗੱਲ ਨੇ। ਸੋ ਤੁਸੀਂ ਜੇ ਕਦੀ ਟ੍ਰੈਫਿਕ ਦੇ ਵਿੱਚ ਫਸ ਜਾਓ ਤੇ ਤੁਹਾਡੇ ਆਟੋ ਰਿਕਸ਼ਾ ਦੇ ਵਿੱਚ ਇੱਕ ਕੋਈ ਲਹੂ ਲੁਹਾਨ ਮਰੀਜ਼ ਹੋਵੇ ਤੇ ਫਿਰ ਤੁਸੀਂ ਇਸ ਕਿਸਮ ਦੇ ਹਾਲਾਤ ਨਾਲ ਕਿਵੇਂ ਨਜਿੱਠਦੇ ਹੋ?
ਮੈਂ ਤਾਂ ਜੀ ਫਿਰ ਇਸ ਤਰ੍ਹਾਂ ਕਿ ਬਹੁਤ ਪੁਰਾਣਾ ਡਰਾਈਵਰ ਆ ਤੇ ਟ੍ਰੈਫਿਕ ਨੂੰ ਬਹੁਤ ਬਾਖੂਬੀ ਸਮਝਦਾ ਹੋਇਆ ਕਿ ਕਿੱਧਰੋਂ ਮੈਂ ਕ੍ਰਾਸ ਕਰਾਂ। ਜਦੋਂ ਐਂਬੂਲੈਂਸ ਕੋਈ ਪਿੱਛੋਂ ਆਪਣਾ ਸਾਇਰਨ ਦਿੰਦੀ ਹੋਈ ਆਉਂਦੀ ਹੈ ਤੇ ਮੈਂ ਆਪਣੀ ਗੱਡੀ ਸਾਈਡ ਤੇ ਲਗਾ ਕੇ ਅਗਰ ਭਾਵੇਂ ਮੇਰੀ ਸਵਾਰੀ ਬੈਠੀ ਹੋਈ ਹੈ ਨਾ ਬੈਠੀ ਹੋਵੇ ਵਿਸਲ ਕੱਢ ਕੇ ਮੈਂ ਟ੍ਰੈਫਿਕ ਨੂੰ ਇਸ਼ਾਰਾ ਕਰਦਾ, ਭਾਈ ਸਾਹਿਬ ਆਪ ਆਪਣੀ ਗੱਡੀ ਸਾਈਡ ਤੇ ਕਰ ਲਓ, ਇਹਨੂੰ ਐਂਬੂਲੈਂਸ ਨੂੰ ਲੰਘ ਜਾਣ ਦਿਓ, ਹੋ ਸਕਦਾ ਇਹਦੇ 'ਚ ਕੋਈ ਇਹੋ ਜਿਹਾ ਮਰੀਜ਼ ਬੈਠਾ ਹੋਵੇ ਪਿਆ ਹੋਵੇ ਜਿਹਦੀ ਹਾਲਤ ਬਹੁਤ ਖਰਾਬ ਹੈ ਤੇ ਉਹਨੂੰ ਆਪਾਂ ਜਗ੍ਹਾ ਦਈਏ ਤਾਂ ਕਿ ਇਹ ਸਹੀ ਟਾਈਮ 'ਤੇ ਉਹਨੂੰ ਹਸਪਤਾਲ ਪਹੁੰਚਾ ਕੇ ਉਹਦੀ ਜਾਨ ਬਚਾ ਸਕੇ। ਤੇ ਲੋਕੀ ਮੇਰੀ ਮਦਦ ਕਰਦੇ ਨੇ ਔਰ ਤੁਰੰਤ ਰਸਤਾ ਦਿੰਦੇ ਨੇ।
ਹਰਜਿੰਦਰ ਸਿੰਘ ਜੀ, ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਵੋਲੰਟਰੀ ਟ੍ਰੈਫਿਕ ਵਾਰਡਨ ਹੈਗੇ ਹੋ ਦਿੱਲੀ ਪੁਲਿਸ ਵੱਲੋਂ, ਉਹਦੇ ਬਾਰੇ ਸਾਨੂੰ ਦੱਸੋ ਜੀ, ਤੁਹਾਡੀ ਟ੍ਰੇਨਿੰਗ ਵਗੈਰਾ ਵੀ ਹੋਈ ਇਹਦੇ ਵਿੱਚ?
ਹਾਂਜੀ, ਮੇਰੇ ਕੋਲ ਕੁਛ ਸਰਟੀਫਿਕੇਟ ਟ੍ਰੇਨਿੰਗ ਦੇ ਵੀ ਨੇ ਜਿਹਦੇ 'ਚ ਮੈਂ ਟ੍ਰੇਨਿੰਗ ਕੀਤੀ। ਸਾਡੀ ਡਿਊਟੀ ਜਿਸ ਤਰ੍ਹਾਂ ਕਿ 26 ਜਨਵਰੀ 'ਤੇ ਰਿਪਬਲਿਕ ਡੇ 'ਤੇ ਕਿਸੇ ਜਗ੍ਹਾ 'ਤੇ ਵੀ ਜਦੋਂ ਸਾਨੂੰ
ਕਿ ਉਹ ਕਮਿਸ਼ਨਰ ਹੋ ਕੇ ਰਿਟਾਇਰ ਹੋਏ ਤੇ ਜਿਸ ਕੁਝ ਦਿਨ ਪਹਿਲੇ ਮੈਂ ਜਦੋਂ ਉਹਨਾਂ ਨੂੰ ਜਾ ਕੇ ਮਿਲਿਆ ਤੇ ਉਹਨਾਂ ਨੇ ਬੜੇ ਖੁਸ਼ ਹੋ ਕੇ ਮੇਰੀ ਗੱਡੀ ਦੇ ਪਿੱਛੇ ਜਿਹੜਾ ਲਿਖਿਆ ਇਹ ਆ ਕੇ ਪੜਿਆ। ਇਸ ਦਿਨ ਮੈਂ ਅਖਬਾਰ ਦੇ ਵਿੱਚ ਆਇਆ
ਤੇ ਸਭ ਤੋਂ ਪਹਿਲਾਂ ਟੈਲੀਫੋਨ ਹੀ ਬਾਬਾ ਸਾਹਿਬ ਦਾ ਆਇਆ, ਹਰਜਿੰਦਰ ਸਿੰਘ ਮੁਬਾਰਕਾਂ ਤੇਰੇ ਵਾਸਤੇ ਅਖਬਾਰ 'ਚ ਛਪਿਆ। ਮੈਂ ਕਿਹਾ ਜੀ ਇਹ ਸਭ ਤੁਹਾਡੀ ਮਿਹਰਬਾਨੀ ਹੈ, ਤੁਹਾਡੀ ਹੀ ਕਰਮ ਮਾਤਾ ਜਿਹੜਾ ਤੁਸੀਂ ਮੈਨੂੰ ਟ੍ਰੈਫਿਕ ਵਾਰਡਨ ਬਣਾਇਆ, ਤੇ ਨਹੀਂ ਤੇ ਮੇਰੇ ਵਰਗੇ ਤਾਂ ਨਾਚੀਜ਼ ਬੜੇ ਸੜਕ ਤੇ ਘੁੰਮਦੇ ਫਿਰਦੇ ਨੇ।
ਤੇ ਆਪਣੀ ਵਿਸਲ ਸਾਨੂੰ ਸੁਣਾਓਗੇ ਜੀ?
ਲਓ ਜੀ ਲਓ, ਰੁਕੋ 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 ਬਾਸ਼ਾ ਰੁਕੋ, ਬਸ ਇਸ ਤਰ੍ਹਾਂ ਮੈਂ ਟ੍ਰੈਫਿਕ ਨੂੰ ਕੰਟਰੋਲ ਕਰ ਲੈਂਦਾ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਨਵੀਂ ਦਿੱਲੀ ਦੇ ਹਰਜਿੰਦਰ ਸਿੰਘ ਜੀ ਦੇ ਨਾਲ ਸਾਡੀ ਦਿਲਚਸਪ ਗੱਲਬਾਤ। ਇਹ ਉੱਥੇ ਆਟੋ ਰਿਕਸ਼ਾ ਡਰਾਈਵਰ ਨੇ ਤੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਵਾਲੰਟਰੀ ਟ੍ਰੈਫਿਕ ਵਾਰਡਨ ਵੀ ਨੇ, ਤੇ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਇਹ ਹੈ ਕਿ ਇਹ ਆਪਣੇ ਆਟੋ ਰਿਕਸ਼ਾ ਨੂੰ ਬਤੌਰ ਇੱਕ ਫ੍ਰੀ ਐਂਬੂਲੈਂਸ ਦੇ ਵੀ ਵਰਤਦੇ ਨੇ। ਇਹ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਸਿੰਘ ਜੀ, ਤੁਸੀਂ SBS ਪੰਜਾਬੀ ਰੇਡੀਓ ਨੂੰ ਆਸਟ੍ਰੇਲੀਆ ਵਿੱਚ ਆਪਣਾ ਟਾਈਮ ਦਿੱਤਾ। ਜੇ ਤੁਸੀਂ ਇਸ ਇੰਟਰਵਿਊ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 04942992963 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Hear more stories in your language by visiting sbs.com.au.